ਸਨਮਾਨ ਯੋਗ ਸਤ ਸੰਗਤ ਜੀ, ਪਿਆਰ ਸਾਹਿਬ ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੱਖ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਆਏ। ਗੁਰਦੇਵ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਪਾਤਸ਼ਾਹ ਜੀ ਮੇਰਾ ਤੇ ਘਰ ਬਰਬਾਦ ਹੋ ਚੱਲਿਆ, ਇੱਕ ਹੀ ਪੁੱਤਰ, ਉਹਦਾ ਨਾਂ ਹੈ ਆਨੰਦ ਸਿੰਘ, ਤੇ ਉਹ ਕਹਿੰਦਾ ਪਿਆ ਮੈਂ ਪਰਿਵਾਰ ਛੱਡ ਕੇ ਜੰਗਲਾਂ ਨੂੰ ਤੁਰ ਜਾਣਾ। ਸਾਹਿਬ ਕਹਿਣ ਲੱਗੇ ਉਹਨੂੰ ਲੈ ਆਓ। ਲੈ ਆਉਂਦਾ ਕੋਲ ਇਸ ਨੂੰ। ਗੁਰਦੇਵ ਪੁੱਛਦੇ ਨੇ ਕਿਉਂ ਬਈ ਕਾਕਾ, ਕੀ ਚਾਹੁੰਦਾ? ਕਹਿਣ ਲੱਗਾ ਜੀ ਮੈਂ ਸੰਤ ਬਣਨਾ ਚਾਹੁੰਦਾ। ਸਾਹਿਬ ਹੱਸ ਕੇ ਕਹਿੰਦੇ ਨੇ ਬਣ ਜਾ। ਕਿਉਂ ਬਈ ਪਰਿਵਾਰ ਵਾਲੇ ਹੋ ਤੁਸੀਂ, ਇਸ ਨੂੰ ਚੋਰ ਬਣਾਉਣਾ ਚਾਹੁੰਦੇ ਹੋ, ਸੰਤ ਬਣਨਾ ਚਾਹੁੰਦਾ, ਕਿਉਂ ਨਹੀਂ ਬਣਨ ਦਿੰਦੇ? ਕਹਿਣ ਲੱਗੇ ਮਹਾਰਾਜ ਇਹ ਕਹਿੰਦਾ ਬੱਚੇ ਛੱਡ ਜਾਣੇ ਨੇ, ਪਰਿਵਾਰ ਤਿਆਗ ਜਾਣਾ। ਸਾਹਿਬ ਕਹਿੰਦੇ ਨੇ ਨਹੀਂ, ਜਿਹੜਾ ਕੰਮ ਗੁਰੂ ਨਾਨਕ ਨੇ ਨਾ ਕੀਤਾ ਤੂੰ ਕਿਵੇਂ ਕਰੇਗਾ? ਪਿਆਰ ਨਾਲ ਆਖੋ ਸਤਨਾਮ। ਕਹਿਣ ਲੱਗਾ ਜੀ ਉਹ ਵੀ ਤੇ ਬਾਹਰ ਗਏ ਸਨ। ਸਾਹਿਬ ਕਹਿਣ ਲੱਗੇ ਉਹ ਤੇ ਕੁਰਬਾਨੀ ਲਈ ਗਏ ਸਨ, ਧਰਮ ਪ੍ਰਚਾਰ ਲਈ ਗਏ ਸਨ। ਫਿਰ ਪਰਿਵਾਰ ਵਿੱਚ ਆ ਗਏ। ਬਾਬਾ ਆਇਆ ਕਰਤਾਰਪੁਰ, ਪੇਖ ਉਦਾਸੀ ਸਗਲੇ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ। ਉਹਨਾਂ ਤੇ ਪਰਿਵਾਰ ਤਿਆਗਿਆ ਹੀ ਨਹੀਂ। ਜੇ ਗੁਰੂ ਨੇ ਨਹੀਂ ਤਿਆਗਿਆ ਤੇ ਤੈਨੂੰ ਵੀ ਆਗਿਆ ਨਹੀਂ। ਕਹਿਣ ਲੱਗਾ ਆਨੰਦ ਸਾਹਿਬ ਵਿੱਚੋਂ ਇੱਕ ਸ਼ਬਦ ਪੜ੍ਹ ਬੈਠਾ ਤੇ ਮੈਨੂੰ ਵੈਰਾਗ ਪੈਦਾ ਹੋ ਗਈ। ਸਾਹਿਬ ਕਹਿੰਦੇ ਨੇ ਉਹ ਸਾਨੂੰ ਵੀ ਸੁਣਾ। ਕਹਿਣ ਲੱਗਾ ਜੀ ਲਿਖਿਆ ਨਹੀਂ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੁੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ। ਹੇ ਮੇਰੇ ਪਿਆਰੇ ਮਨ ਤੂੰ ਸਦਾ ਉਸ ਸਥਿਰ ਪ੍ਰਭੂ ਨੂੰ ਯਾਦ ਕਰ, ਇਹ ਜੋ ਤੂੰ ਕੁਟੁੰਬ ਵੇਖ ਰਿਹਾ, ਧੀਆਂ ਪੁੱਤਰ ਵੇਖ ਰਿਹਾ, ਇਸਤਰੀ ਨੂੰ ਤੱਕ ਰਿਹਾ ਹੈ, ਕੋਈ ਵੀ ਇਹਨਾਂ ਵਿੱਚੋਂ ਤੇਰੇ ਨਾਲ ਜਾਣ ਵਾਲਾ ਨਹੀਂ। ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪੱਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੈ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹਦੇ ਵਿੱਚ ਤੇ ਤਿਆਗ ਵਾਲੀ ਐਸੀ ਗੱਲ ਕੋਈ ਨਹੀਂ। ਗੁਰਦੇਵ ਜੀ ਨੇ ਪਰਿਵਾਰ ਛੱਡਣ ਲਈ ਨਹੀਂ ਆਖਿਆ, ਆਨੰਦ ਸਾਹਿਬ ਪੜ੍ਹ ਕੇ ਤੇ ਅਸੀਂ ਵਿਆਹ ਕਰਾਉਣੇ ਹਾਂ। ਆਨੰਦ ਪੜ੍ਹ ਕੇ ਤੇ ਸ਼ਾਦੀ ਹੁੰਦੀ ਹੈ, ਤੂੰ ਆਨੰਦ ਪੜ੍ਹ ਕੇ ਤਿਆਗ ਕਰ ਰਹੇ ਹੈ। ਇੱਥੇ ਸਪਸ਼ਟ ਲਿਖਿਆ ਕਿ ਸਤਿਗੁਰੂ ਦਾ ਉਪਦੇਸ਼ ਸੁਣ, ਉਪਦੇਸ਼ ਸੁਣੇਗਾ, ਉਪਦੇਸ਼ ਤੇਰੇ ਨਾਲ ਹੋਵੇਗਾ। ਅਸਲ ਵਿੱਚ ਪਰਿਵਾਰ ਕਿਹੜਾ ਬੰਧਨ ਬਣਦਾ, ਕਿਹੜਾ ਪਰਿਵਾਰ ਜੰਜਾਲ ਹੈ, ਇਸ ਗੱਲ ਨੂੰ ਅਸੀਂ ਸਮਝਣ ਦਾ ਯਤਨ ਕਰੀਏ। ਜਿਹੜਾ ਪਰਿਵਾਰ ਰੱਬ ਨੂੰ ਭੁੱਲਿਆ, ਪਤਨੀ ਪਤੀ ਵਾਸਤੇ ਬੰਧਨ ਹੈ ਤੇ ਪਤੀ ਪਤਨੀ ਵਾਸਤੇ ਬੰਧਨ ਹੈ। ਐਸਾ ਨਹੀਂ ਕਿ ਪਤਨੀ ਬੰਧਨ ਹੈ ਇਸ ਭੁਲੇਖੇ ਚ ਨਾ ਪੈਣਾ, ਪਤੀ ਵੀ ਓਨਾ ਹੀ ਬੰਧਨ ਹੈ, ਪੁੱਤਰ ਵੀ ਓਨਾ ਹੀ ਬੰਧਨ ਹੈ ਤੇ ਪੁੱਤਰ ਲਈ ਮਾਂ ਬਾਪ ਵੀ ਓਨਾ ਹੀ ਬੰਧਨ ਨੇ। ਜਿਹੜਾ ਪਰਿਵਾਰ ਰੱਬ ਨਾਲ ਜੁੜਿਆ, ਜਿਹਨੂੰ ਕੁਟੁੰਬ ਨੰਕਾਰ ਹੀ ਨਜ਼ਰ ਆ ਜਾਏ, ਉਹੀ ਭਰਾ ਨਜ਼ਰ ਆਵੇ, ਉਹੀ ਭੈਣ ਨਜ਼ਰ ਆਵੇ, ਉਹੀ ਮਾਤਾ ਪਿਤਾ ਨਜ਼ਰ ਆਵੇ। ਜਿਵੇਂ ਇੱਕ ਪੰਕਤੀ ਵਿੱਚ ਸਾਹਿਬਾਂ ਕਿਹਾ, ਗੁਸਾਈ ਮਹਿੰਡਾ ਇੱਠੜਾ, ਅਮ ਅੱਬੈ ਥਾਵੂ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਈ ਜੀਓ। ਜਦੋਂ ਭੈਣ ਭਰਾ ਸਾਕ ਸੰਬੰਧੀ ਪਰਮਾਤਮਾ ਦੇ ਵਿੱਚੋਂ ਹੀ ਸਾਰੇ ਨਜ਼ਰ ਆ ਜਾਣ, ਫਿਰ ਕੁਟੁੰਬ ਬੰਧਨ ਨਹੀਂ ਬਣੇਗਾ, ਕੁਟੁੰਬ ਫਿਰ ਮੁਕਤ ਹੋ ਜਾਏਗਾ। ਬਹੁਤ ਸਾਰੇ ਪਰਿਵਾਰ ਸਿੱਖ ਇਤਿਹਾਸ ਵਿੱਚ ਉਹਨਾਂ ਦਾ ਜ਼ਿਕਰ ਮਿਲਦਾ ਹੈ, ਜਿਹੜੇ ਇੱਕ ਦੂਸਰੇ ਵਾਸਤੇ ਮੁਕਤੀ ਦਾ ਕਾਰਨ ਬਣੇ, ਬੰਧਨ ਦਾ ਕਾਰਨ ਨਹੀਂ। ਕੁਛ ਗਾਥਾਵਾਂ ਮੈਂ ਤੁਹਾਡੇ ਸਾਹਮਣੇ ਰੱਖਾਂ। ਭਾਈ ਸਿੰਹਾਂ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੱਖ ਹੋਏ, ਲਗਨ ਲੱਗ ਗਈ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਵੇਲੇ ਵੀ ਇਹ ਹਾਜ਼ਰੀ ਭਰਦੇ ਰਹੇ, ਬੜੀ ਸੇਵਾ ਇਹਨਾਂ ਨੇ ਕੀਤੀ। ਕਹਿੰਦੇ ਨੇ ਇੱਕ ਵਾਰ ਇਹ ਭਾਈ ਲਹਿਣਾ ਜੀ ਦੀ ਦੁਕਾਨ ਤੇ ਆਟਾ ਲੈਣ ਵਾਸਤੇ ਗਏ। ਭਾਈ ਜੀ ਦੇ ਮਨ ਚ ਖਿਆਲ ਆਇਆ ਕਿ ਜਿੰਨਾ ਕੁ ਆਟਾ ਇਹਨਾਂ ਨੂੰ ਦੇਣਾ ਹੈ ਤੇ ਬੜਾ ਥੋੜਾ ਹੈ, ਦੋ ਚਾਰ ਦਿਨ ਵੀ ਨਹੀਂ ਲੰਘਣੇ। ਆਪਣੇ ਵੱਲੋਂ ਭਾਈ ਲਹਿਣਾ ਜੀ ਨੇ ਦੋ ਚਾਰ ਬੁੱਕਾਂ ਭਰ ਕੇ ਹੋਰ ਪਾ ਦਿੱਤੀ। ਕਹਿਣ ਲੱਗੇ ਇਹ ਕਿਉਂ ਪਾਇਆ? ਤੇਰਾ ਗੁਜ਼ਾਰਾ ਨਹੀਂ ਹੋਣਾ। ਕਹਿਣ ਲੱਗੇ ਮੇਰਾ ਗੁਜ਼ਾਰਾ ਤੇਰੇ ਆਸਰੇ ਹੈ ਜਾਂ ਪਰਮਾਤਮਾ ਦੇ ਆਸਰੇ ਹੈ? ਇਹ ਆਪਣਾ ਆਟਾ ਕੱਢ ਲੈ। ਮੇਰੇ ਗੁਰੂ ਨੇ ਮੈਨੂੰ ਸਿਖਾਇਆ ਕਿ ਆਪਣਾ ਹੱਕ ਖਾਣਾ, ਮੈਂ ਨਹੀਂ ਇਹ ਲਿਜਾਣਾ। ਕਹਿੰਦੇ ਨੇ ਭਾਈ ਜੀ ਮਗਰ ਮਗਰ ਚਲੇ ਗਏ ਭਾਈ ਲਹਿਣਾ। ਬਾਅਦ ਵਿੱਚ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੋ ਬਣੇ, ਪਤਨੀ ਨੇ ਰੋਟੀਆਂ ਬਣਾਈਆਂ ਨੇ, ਤੇ ਰੋਟੀਆਂ ਥੋੜੀਆਂ ਨੇ, ਉਹ ਕਹਿੰਦੀ ਹੈ ਤੁਸੀਂ ਜ਼ਿਆਦਾ ਖਾ ਲਓ, ਤੁਸੀਂ ਕੰਮ ਕਰਨਾ ਔਰ ਕੰਮ ਵੀ ਸਖਤ ਹੈ। ਉਹ ਕਹਿਣ ਲੱਗਾ ਨਹੀਂ ਬੱਚਾ ਤੇਰਾ ਸ਼ੀਰ ਚੁੰਘਦਾ ਤੂੰ ਖਾ ਲੈ।
ਇੰਨੇ ਚਿਰ ਨੂੰ ਇੱਕ ਭਿਖਾਰੀ ਬਾਹਰੋਂ ਆ ਕੇ ਦਰਵਾਜ਼ਾ ਖੜਕਾਉਂਦਾ, ਉਹ ਕਹਿੰਦਾ ਮੈਂ ਭੁੱਖਾਂ। ਕਹਿਣ ਲੱਗੇ ਲੈ ਭਾਗਾਂ ਵਾਲੀਏ ਦੋ ਪ੍ਰਸ਼ਾਦ ਇਹਨੂੰ ਜਾ ਕੇ ਦੇ, ਜਿਹੜੇ ਬਚਦੇ ਨੇ ਦੋ ਇੱਕ ਇੱਕ ਅਸੀਂ ਖਾ ਲਵਾਂਗੇ। ਪਰ ਭਿਖਾਰੀ ਕਹਿੰਦਾ ਦੋਵਾਂ ਨਾਲ ਨਹੀਂ ਮੈਂ ਰੱਜਣਾ, ਮੈਂ ਬਹੁਤ ਭੁੱਖਾ। ਕਹਿਣ ਲੱਗਾ ਦੋ ਬਾਕੀ ਵੀ ਦੇ ਆ। ਜਦੋਂ ਦੇ ਦਿੱਤੇ ਸਾਰੇ ਭਾਈ ਲੈਣਾ ਜੀ, ਕਹਿਣ ਲੱਗੇ ਭਾਈ ਸ਼ੀਆਂ ਕਿਹੜਾ ਤੇਰਾ ਗੁਰੂ, ਮੈਨੂੰ ਵੀ ਲੈ ਚੱਲ ਉੱਥੇ, ਜਿਹਨੇ ਇੰਨਾ ਸੰਤੋਖ ਤੈਨੂੰ ਦੇ ਦਿੱਤਾ, ਇੰਨਾ ਸਬਰ ਦੇ ਦਿੱਤਾ। ਰੱਬ ਤੋਂ ਟੁੱਟੇ ਹੋਏ ਪਰਿਵਾਰ ਕੀ ਕਰਦੇ ਨੇ ਤੇ ਜੁੜੇ ਕੀ ਕਰਦੇ ਨੇ। ਰੱਬ ਤੋਂ ਟੁੱਟੀ ਇਸਤਰੀ ਕੀ ਕਰੇਗੀ, ਕਾਮਨ ਲੋੜੈ ਸੋਨਾ ਰੂਪਾ ਮਿੱਤਰ ਲੋੜੇਨ ਸੁਖਾਦਾ ਤਾ। ਇਸਤਰੀ ਸੋਨਾ ਚਾਹੁੰਦੀ ਚਾਹੇ ਚਾਹੁੰਦੀ ਹੈ, ਮਿੱਤਰ ਚਾਹੁੰਦੇ ਨੇ ਬੋਤਲਾਂ ਖੁੱਲੀਆਂ ਹੋਣ ਤਾਂ ਹੀ ਉਹ ਅਸਲ ਮਿੱਤਰ ਹੈ। ਕਾਮਨ ਲੋੜੈ ਸੋਨਾ ਰੂਪਾ ਮਿੱਤਰ ਲੋੜੇਨ ਸੁਖਾਦਾ ਤਾ। ਸਾਹਿਬ ਕਹਿੰਦੇ ਨੇ ਨਾਨਕ ਪਾਪ ਕਰੇ ਤਿੰਨ ਕਾਰਨ ਜਾਸੀ ਜੰਮਪੁਰ ਵਾਧਾ ਤਾ। ਇੱਕ ਸ਼ਬਦ ਵਿੱਚ ਹੋਰ ਕਬੀਰ ਸਾਹਿਬ ਨੇ ਕਿਹਾ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁਤ ਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰਾ ਜੀ ਪਾ ਲੀਜੈ। ਜਿਹੜੀ ਗੱਲ ਬਾਲਮੀਕ ਨੇ ਸਮਝ ਲਈ ਸੀ, ਬੜਾ ਛੋਟਾ ਜਿਹਾ ਗਿਆਨ ਪਰ ਉਸ ਤੋਂ ਵੱਡਾ ਗਿਆਨ ਅੱਜ ਤੱਕ ਵੇਖਿਆ ਕੋਈ। ਉਹ ਕੀ ਗਿਆਨ ਮਿਲਣ ਦੇ ਨਾਲ ਡਾਕੂ ਤੋਂ ਸਾਧੂ ਬਣ ਗਿਆ ਬਾਲਮੀਕ। ਗੱਲ ਇੰਨੀ ਸੀ ਕਿ ਤੇਰੇ ਨਾਲ ਜਾਣ ਵਾਲਾ ਕੌਣ ਹੈ, ਨਮਕਾਰ ਸਾਡੇ ਤੇ ਮਿਹਰ ਕਰੇ ਕਦੀ ਵਾਰ ਵਾਰ, ਪੂਰੇ ਪ੍ਰਾਣ ਲਾ ਕੇ ਪੁੱਛ ਲਈਏ ਨਾ ਤੇਰੇ ਨਾਲ ਕੌਣ ਜਾਣ ਵਾਲਾ, ਅੰਤ ਤੇਰਾ ਸਹਾਇਕ ਕੌਣ ਹੈ, ਵਾਰ ਵਾਰ ਆਪਣੇ ਆਪ ਨੂੰ ਪੁੱਛਿਆ ਕਰੋ। ਰਾਤ ਸੌਣ ਲੱਗੇ ਪੁੱਛੀਏ ਤੇਰੇ ਨਾਲ ਕੌਣ ਹੈ, ਉੱਠ ਕੇ ਅੰਮ੍ਰਿਤ ਵੇਲੇ ਪੁੱਛੀਏ ਮਨਾ ਤੇਰੇ ਨਾਲ ਕੌਣ ਹੈ। ਸਾਹਿਬ ਜੀ ਕਹਿੰਦੇ ਨੇ ਇਹਨਾਂ ਇੰਦਰੀਆਂ ਚੋਂ ਤੇ ਕੋਈ ਵੀ ਨਾਲ ਨਹੀਂ ਜਾਣਾ, ਕਹਿਆ ਸੁਣੇ ਨਾ ਖਾਇਆ ਮਨ ਤਿੰਨਾ ਹੀ ਸੇਤੀ ਵਾਸਾ ਪਰਨਵਤ ਨਾਨਕ ਦਾਸਨ ਦਾਸਾ ਖਿਨ ਤੋਲਾ ਖਿਨ ਮਾਸਾ। ਅੱਖਾਂ ਨੇ ਬਹੁਤ ਕੁਛ ਤੱਕਿਆ ਪਰ ਮਨ ਦੀਆਂ ਨਹੀਂ ਤੱਕੇ, ਰਸਨਾ ਨੇ ਬਹੁਤ ਕੁਛ ਚੱਖਿਆ ਪਰ ਫਿਰ ਭੁੱਖੀ ਦੀ ਭੁੱਖੀ, ਕੰਨਾਂ ਨੇ ਬਹੁਤ ਸੁਣਿਆ ਪਰ ਤ੍ਰਿਸ਼ਨਾ ਮੁੱਕੀ ਨਹੀਂ। ਅਸਲ ਵਿੱਚ ਜੋ ਸੁਣਨਾ ਚਾਹੀਦਾ ਸੀ ਉਹ ਨਹੀਂ ਸੁਣਿਆ, ਨਹੀਂ ਤੇ ਰੱਜ ਜਾਂਦੇ। ਜੋ ਚੱਖਣਾ ਚਾਹੀਦਾ ਸੀ ਉਹ ਨਹੀਂ ਚੱਖਿਆ, ਨਹੀਂ ਤੇ ਤ੍ਰਿਪਤ ਜ਼ਰੂਰ ਹੋ ਜਾਂਦੇ। ਹੁਣ ਅੰਤ ਵਿੱਚ ਇੱਕ ਬੇਨਤੀ ਕਰਕੇ ਮੈਂ ਸਮਾਪਤ ਕਰਾਂ। ਸੰਸਾਰ ਮੁਕਤੀ ਦਾ ਕਾਰਨ ਕਿਵੇਂ ਬਣੇ, ਬੰਧਨ ਨਾ ਬਣੇ। ਇੱਕ ਧਾਰਮਿਕ ਗ੍ਰੰਥ ਪੜ੍ਹਦੇ ਹਾਂ, ਇੱਕ ਮੈਂ ਕਥਾ ਪੜ੍ਹੀ। ਦੋ ਸਾਧਨਾ ਕਰਨ ਵਾਲੇ ਸਾਧੂ ਜਿਨ੍ਹਾਂ ਨੇ ਜੀਵਨ ਇਸ ਪਾਸੇ ਲਗਾਇਆ, ਬੜੀ ਗਹਿਰੀ ਖੋਜ ਜਿਨ੍ਹਾਂ ਨੇ ਕੀਤੀ ਸੀ ਪਰਮਾਰਥ ਕੀ ਹੈ, ਬੰਧਨ ਕੀ ਹੈ, ਮੁਕਤੀ ਕੀ ਹੈ। ਇੱਕ ਕਹਿੰਦਾ ਸੀ ਕੁਛ ਪ੍ਰਾਪਤ ਕੀਤੀਆਂ ਕੁਛ ਮਿਲਦਾ, ਕੁਛ ਪਾਉਣਾ ਪੈਂਦਾ। ਦੂਸਰਾ ਕਹਿੰਦਾ ਸੀ ਬਿਲਕੁਲ ਗਲਤ ਗੱਲ ਹੈ, ਕੁਛ ਤਿਆਗੀਆਂ ਮਿਲਦਾ, ਛੱਡਿਆ ਮਿਲਦਾ। ਕਈ ਸਾਲ ਬੀਤ ਗਏ, ਬਹਿਸ ਹੁੰਦੀ ਰਹੀ, ਰਹਿੰਦੇ ਵੀ ਇਕੱਠੇ ਸਨ, ਬਹਿਸ ਵੀ ਹੁੰਦੀ। ਇਹ ਸਾਡੇ ਮਨ ਵਿੱਚ ਵੀ ਆਵੇਗਾ, ਕੁਛ ਪਾਇਆ ਮਿਲਦਾ ਕਿ ਕੁਛ ਛੱਡਿਆ ਮਿਲਦਾ। ਹੁਣ ਉਹ ਵੀ ਆਪਣੇ ਤਰਕ ਦਿੰਦਾ ਸੀ, ਤੇਰੇ ਕੋਲ ਧਨ ਨਾ ਹੋਵੇ ਤੇ ਤੂੰ ਕੀ ਖਰੀਦ ਸਕਦਾ। ਪਰ ਉਹ ਵੀ ਆਪਣੇ ਤਰਕ ਦਿੰਦਾ ਸੀ, ਧਨ ਛੱਡੇ ਨਾ ਤੇ ਗੱਲ ਕਿਵੇਂ ਬਣੇ। ਕਹਿੰਦੇ ਨੇ ਇੱਕ ਦਿਨ ਇੱਕ ਨਦੀ ਦੇ ਕਿਨਾਰੇ ਆ ਗਏ, ਬੇੜੀ ਤੇ ਚੜ੍ਹੇ, ਦਰਿਆ ਪਾਰ ਕਰਨਾ। ਜਿਹੜਾ ਸੱਜਣ ਤਿਆਗੀ ਸੀ, ਧਨ ਕੋਲ ਨਹੀਂ ਸੀ ਰੱਖਦਾ, ਦੂਸਰੇ ਨੂੰ ਮੌਕਾ ਮਿਲ ਗਿਆ, ਕਹਿਣ ਲੱਗਾ ਕਿਉਂ ਭਾਈ, ਕੁਛ ਕੋਲ ਹੋਇਆ ਮਿਲਦਾ ਕਿ ਤਿਆਗਿਆ ਮਿਲਦਾ। ਉਹ ਕਹਿਣ ਲੱਗਾ ਤਿਆਗੀਆਂ। ਕਹਿਣ ਲੱਗਾ ਫਿਰ ਚੜ੍ਹ ਬੇੜੀ ਤੇ, ਕਿਰਾਇਆ ਤੇਰੇ ਕੋਲ ਨਹੀਂ, ਹੁਣ ਤੂੰ ਪਾਰ ਨਹੀਂ ਜਾ ਸਕਦਾ। ਕਹਿਣ ਲੱਗਾ ਗੱਲ ਤੇ ਤੇਰੀ ਠੀਕ ਹੈ ਕਿਸੇ ਹੱਦ ਤੱਕ, ਬਿਲਕੁਲ ਠੀਕ ਹੈ। ਅੱਜ ਤੂੰ ਹਾਰ ਗਏ, ਸਾਰੀ ਉਮਰ ਮੇਰੇ ਸਾਹਮਣੇ ਹੁਣ ਬੋਲਣਾ ਨਹੀਂ, ਕਿਉਂਕਿ ਕੋਲ ਕੁਛ ਹੋਵੇ, ਪੱਲੇ ਹੋਵੇ ਤੇ ਤਾਂ ਮਿਲਦਾ। ਕਹਿੰਦੇ ਨੇ ਕਿਰਾਇਆ ਦਿੱਤਾ, ਪਾਰ ਹੋ ਗਏ। ਜਦੋਂ ਪਾਰ ਜਾ ਕੇ ਪਹੁੰਚੇ, ਉਹ ਕਹਿਣ ਲੱਗਾ ਸੁਣਾ, ਕੁਛ ਪੱਲੇ ਹੋਵੇ ਤੇ ਮਿਲਦਾ। ਕਹਿਣ ਲੱਗਾ ਨਹੀਂ, ਤਿਆਗਿਆਂ ਮਿਲਦਾ। ਤੂੰ ਪੈਸੇ ਹੱਥੋਂ ਨਾ ਛੱਡਦਾ ਤੇ ਪਾਰ ਕਿਵੇਂ ਆਉਂਦੇ, ਤਿਆਗਿਆਂ ਮਿਲਦਾ। ਦੋਵਾਂ ਦਾ ਤਰਕ ਠੀਕ ਹੈ, ਝਗੜਾ ਨਹੀਂ ਮੁੱਕਾ। ਮੁਰਸ਼ਦ ਕੋਲ ਗਏ, ਉਹ ਕਹਿਣ ਲੱਗਾ ਸੁਣੋ, ਦੋਵੇਂ ਸੱਚੇ ਹੋ ਪਰ ਅੱਧੇ ਅੱਧੇ ਸੱਚੇ ਹੋ। ਪਹਿਲਾਂ ਕੁਛ ਪਕੜਨਾ ਵੀ ਹੈ ਪਰ ਬਾਅਦ ਵਿੱਚ ਕੁਛ ਛੱਡਣਾ ਵੀ ਹੈ। ਆਖੋ ਸਤਨਾਮ, ਪਕੜ ਤੇ ਤਿਆਗ ਇਹ ਦੋਵੇਂ ਹਨ।
ਪ੍ਰਾਪਤ ਵੀ ਕਰਨਾ ਤੇ ਉਸ ਨੂੰ ਤਿਆਗਣਾ ਵੀ ਹੈ। ਇਹਦਾ ਮਤਲਬ ਇਹ ਹੈ ਪਰਿਵਾਰ ਵੀ ਜ਼ਰੂਰ ਚਾਹੀਦਾ ਪਰ ਪਰਿਵਾਰ ਦਾ ਤਿਆਗ ਵੀ ਜ਼ਰੂਰੀ। ਤਿਆਗ ਕਿਹੜਾ? ਪਤਨੀ ਨੂੰ ਘਰੋਂ ਬਾਹਰ ਕੱਢ ਦੇਣਾ ਜਾਂ ਆਪ ਘਰੋਂ ਬਾਹਰ ਤੁਰ ਜਾਣਾ, ਬੱਚਿਆਂ ਨੂੰ ਕਹਿਣਾ ਤੁਸੀਂ ਤੁਰ ਜਾਓ ਸਿਮਰਨ ਨਹੀਂ ਮੈਂ ਕਰ ਸਕਦਾ, ਜਾਂ ਮੈਂ ਛੱਡ ਕੇ ਜੰਗਲਾਂ ਨੂੰ ਤੁਰ ਜਾਵਾਂ, ਇਹ ਨਹੀਂ। ਤਿਆਗ ਅਸਲ ਇਹ ਹੈ ਕਿ ਪਕੜ ਕੋਈ ਨਾ ਰਹਿ ਜਾਏ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿੰਨੇ ਸੁੰਦਰ ਬੱਚੇ ਸਨ, ਦੇਖਿਆ ਭੁੱਖ ਲੈਂਦੀ। ਮਾਤਾ ਗੁਜਰੀ ਜੀ ਇੱਕ ਦਿਨ ਤੱਕ ਰਹੇ ਨੇ ਤੇ ਸਾਹਿਬ ਜੀ ਤੱਕ ਰਹੇ। ਮਾਤਾ ਜੀ ਕਹਿਣ ਲੱਗੇ ਜਦੋਂ ਜਵਾਨ ਹੋਣਗੇ ਤੇ ਬਹੁਤ ਚੌੜੀਆਂ ਛਾਤੀਆਂ ਹੋਣਗੀਆਂ। ਸਾਹਿਬ ਕਹਿਣ ਲੱਗੇ ਹਾਂ ਦਸ ਦਸ ਤੀਰ ਇਕੱਠੇ ਹੀ ਵੱਜੇ ਹੋਣਗੇ। ਆਹੋ ਸਤਨਾਮ ਵਧਾਤਾ ਸਿੰਘ ਜੀ ਬੜੀ ਸੁੰਦਰ ਉਹਨਾਂ ਕਥਾ ਲਿਖੀ। ਕਹਿੰਦੇ ਨੇ ਮਾਤਾ ਕਹਿੰਦੀ ਹੈ ਨੇਤਰ ਅੱਖਾਂ ਇਹਨਾਂ ਦੀਆਂ ਬਹੁਤ ਸੁੰਦਰ ਹੋਣਗੀਆਂ। ਕਹਿਣ ਲੱਗੇ ਹਾਂ ਕਿਸੇ ਰਨ ਭੂਮੀ ਵਿੱਚ ਅੱਖਾਂ ਬਾਹਰ ਨਿਕਲੀਆਂ ਹੋਣਗੀਆਂ। ਕਹਿਣ ਲੱਗੇ ਇਹਨਾਂ ਨੂੰ ਤੇ ਹੂਰਾਂ ਵਰਨਗੀਆਂ, ਦੀਵਾਨੀਆਂ ਹੋ ਜਾਣਗੀਆਂ। ਕਹਿਣ ਲੱਗੇ ਨਹੀਂ ਮੌਤ ਵਰੇਗੀ ਕਿਸੇ ਰਨ ਭੂਮੀ ਵਿੱਚ।